ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਵਾਲੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਵਾਂਗੇ।
Thank you.
ساتھیو خداوندی تعریف دے لئی ہنے تواڈی خدمت چ جڑا خوبصورت گیت پیش کیتا گیا یقیناً گیت تانوں پسند آیا ہوئے گا تے جویں کہ تانوں پتہ ہے کہ اج دے دن صحت دا پروگرام تندرستی ہزار نعمت تواڈی خدمت چ پیش کیتا جاندا ہے ساتھیو اج دے پروگرام چ میں تانوں ایک ایسے پھل دے بارے دساں گی جنوں کہ پھلاں دا بادشاہ کیا جاندا ہے اسی ویکھنے آ کہ خدا تعالیٰ نے سانوں بہت سارے پھل عطا کیتے نے ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਸਤੇਮਾਲ ਕਰਨੇ ਹਾਂ ਅਤੇ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਬਦਨ ਨੂੰ ਤਮਾਮ ਹਯਾਤੀਨ ਹਾਸਿਲ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਬਦਨ ਦੀ ਤਾਮੀਰ ਹੁੰਦੀ ਹੈ ਅਤੇ ਸਾਡੇ ਬਦਨ ਦੀ ਨਸ਼ੋਨੁਮਾ ਵੀ ਹੁੰਦੀ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਫਲ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਅਤੇ ਇਹ ਖੁਦਾਵੰਦ ਖੁਦਾ ਦੀਆਂ ਅਜ਼ੀਮ ਨੇਮਤਾਂ 'ਚੋਂ ਇੱਕ ਨੇ ਜਿਨ੍ਹਾਂ 'ਚ ਗਜ਼ਾ ਵੀ ਹੈ ਅਤੇ ਸ਼ਿਫਾ ਵੀ ਹੈ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਅੰਬ ਦੇ ਫਲ ਦੇ ਬਾਰੇ ਦੱਸਾਂਗੀ ਕਿ ਇਹਦੇ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ ਅਸੀਂ ਵੇਖਦੇ ਹਾਂ ਕਿ ਅੰਬ ਇੱਕ ਐਸਾ ਫਲ ਹੈ ਜਿਹਨੂੰ ਕਿ ਹਰ ਕੋਈ ਬਹੁਤ ਪਸੰਦ ਕਰਦਾ ਹੈ ਚਾਹੇ ਕੋਈ ਬੱਚਾ ਹੋਏ ਨੌਜਵਾਨ ਹੋਏ ਜਾਂ ਫਿਰ ਬਜ਼ੁਰਗ ਹੋਏ ਹਰ ਇੱਕ ਨੂੰ ਅੰਬ ਬਹੁਤ ਹੀ ਪਸੰਦ ਹੁੰਦੇ ਨੇ ਅਤੇ ਕਈ ਲੋਕ ਤਾਂ ਗਰਮੀਆਂ ਦੇ ਮੌਸਮ 'ਚ ਇੰਨੇ ਜ਼ਿਆਦਾ ਆਮ ਖਾ ਲੈਂਦੇ ਨੇ ਕਿ ਉਹਨਾਂ ਨੂੰ ਮੁਖਤਲਿਫ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਾਥੀਓ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦਾ ਮੁਨਾਸਿਬ ਇਸਤੇਮਾਲ ਸਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ ਲੇਕਿਨ ਅਗਰ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰਨੇ ਹਾਂ ਤਾਂ ਫਿਰ ਉਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਸਾਥੀਓ ਕਿਹਾ ਜਾਂਦਾ ਹੈ ਕਿ ਅੰਬ ਮਿੱਠੇ ਫਲਾਂ 'ਚੋਂ ਸਭ ਤੋਂ ਜ਼ਿਆਦਾ ਅਹਿਮ ਫਲ ਕਰਾਰ ਦਿੱਤਾ ਗਿਆ ਹੈ ਅਤੇ ਇਹਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਇਹ ਇੱਕ ਕੀਮਤੀ ਗਜ਼ਾ ਅਤੇ ਘਰੇਲੂ ਇਲਾਜ ਦੀ ਚੀਜ਼ ਹੈ ਅੰਬ ਇੱਕ ਗੁਦੇ ਵਾਲਾ ਸਮਰ ਹੈ ਜਿਹੜਾ ਮੁਖਤਲਿਫ ਸ਼ਕਲਾਂ ਰੰਗਾਂ ਅਤੇ ਜਿਸਾਮਤ 'ਚ ਪਾਇਆ ਜਾਂਦਾ ਹੈ ਇਹਦਾ ਰੰਗ ਗਹਿਰਾ ਸਬਜ਼ ਜ਼ਰਦ ਅਤੇ ਸੁਰਖ ਹੁੰਦਾ ਹੈ ਫਲ 'ਚ ਸਖਤ ਕਿਸਮ ਦੀ ਗੁਠਲੀ ਹੁੰਦੀ ਹੈ ਜਿਹੜੀ ਕਿ ਮੁਖਤਲਿਫ ਕਿਸਮਾਂ ਦੀ ਹੁੰਦੀ ਹੈ ਅਤੇ ਮੁਖਤਲਿਫ ਜਿਸਾਮਤ ਦੀ ਹੁੰਦੀ ਹੈ ਸਾਥੀਓ ਅੰਬ ਦਾ ਫਲ ਇੱਕ ਸਰਸਬਜ਼ ਘਨੇ ਅਤੇ ਉੱਚੇ ਅਤੇ ਸਦਾ ਬਹਾਰ ਦਰਖਤ 'ਤੇ ਲੱਗਦਾ ਹੈ ਅੰਬ ਦੇ ਫਲ ਦੀ ਸਭ ਤੋਂ ਅੱਛੀ ਕਿਸਮ ਖੂਬ ਰਸਦਾਰ ਮਿੱਠੀ ਅਤੇ ਬਹੁਤ ਘੱਟ ਰੇਸ਼ੇ ਦੇ ਨਾਲ ਖੁਸ਼ ਜ਼ਾਇਕਾ ਹੁੰਦੀ ਹੈ ਜਦਕਿ ਸਭ ਤੋਂ ਬੁਰੀ ਕਿਸਮ ਦਾ ਫਲ ਬਹੁਤ ਜ਼ਿਆਦਾ ਰੇਸ਼ੇ ਵਾਲਾ ਅਤੇ ਬਦ ਜ਼ਾਇਕਾ ਹੁੰਦਾ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਅੰਬ ਦਾ ਫਲ ਪੱਕਣ ਦੇ ਮੁਖਤਲਿਫ ਮਰਹਲੇ ਹੁੰਦੇ ਨੇ ਅਤੇ ਇਹਨਾਂ ਮੁਖਤਲਿਫ ਮਰਹਲਿਆਂ 'ਚ ਅੰਬ ਨੂੰ ਗਜ਼ਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ ਯਾਨੀ ਕਿ ਕੱਚਾ ਅਤੇ ਸਬਜ਼ ਅੰਬ ਸਟਾਰਚ ਦੀ ਵਾਫਰ ਮਕਦਾਰ ਰੱਖਦਾ ਹੈ ਜਿਹੜੀ ਕਿ ਪੱਕਣ ਦੇ ਮਰਹਲੇ ਦੇ ਬਾਅਦ ਗਲੂਕੋਸ ਸਰਕੋਸ ਅਤੇ ਮਾਲਟੋਸ 'ਚ ਤਬਦੀਲ ਹੋ ਜਾਂਦੀ ਹੈ ਅਤੇ ਫਲ ਜਦੋਂ ਪੱਕ ਜਾਂਦਾ ਹੈ ਇਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਸਾਥੀਓ ਕੱਚੇ ਅੰਬ ਦਾ ਜ਼ਾਇਕਾ ਤੁਰਸ਼ ਹੁੰਦਾ ਹੈ ਕੱਚਾ ਅੰਬ ਵਿਟਾਮਿਨ ਸੀ ਦਾ ਭਰਪੂਰ ਜ਼ਰੀਆ ਹੁੰਦਾ ਹੈ ਇਹਦੇ 'ਚ ਅੱਧੇ ਪੱਕੇ ਹੋਏ ਅਤੇ ਪੂਰੇ ਪੱਕੇ ਹੋਏ ਅੰਬ ਦੀ ਨਿਸਬਤ ਵਿਟਾਮਿਨ ਸੀ ਦੀ ਮਕਦਾਰ ਜ਼ਿਆਦਾ ਹੁੰਦੀ ਹੈ ਇਹ ਵਿਟਾਮਿਨ ਬੀ1 ਅਤੇ ਬੀ2 ਅਤੇ ਨਾਇਆਸੀਨ ਵੀ ਮੁਹੱਈਆ ਕਰਦਾ ਹੈ ਇਹਨਾਂ ਵਿਟਾਮਿਨਸ ਦੀ ਮਕਦਾਰ ਮੁਖਤਲਿਫ ਕਿਸਮਾਂ 'ਚ ਮੁਖਤਲਿਫ ਤੇ ਪੱਕਣ ਦੇ ਮਰਹਲੇ 'ਚ ਮਾਹੌਲ ਦੇ ਮੁਤਾਬਿਕ ਹੁੰਦੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਪੱਕਿਆ ਹੋਇਆ ਆਂਬ ਮੁਕੰਮਲ ਗਜ਼ਾ ਤੇ ਸਿਹਤ ਬਖਸ਼ ਫਲ ਹੈ। ਇਹਦਾ ਸਭ ਤੋਂ ਵੱਡਾ ਗਜ਼ਾਈ ਜਜ਼ੂ ਚੀਨੀ ਹੈ ਤੇ ਇਸ ਫਲ 'ਚ ਬਹੁਤ ਸਾਰੀਆਂ ਸ਼ਿਫਾ ਬਖਸ਼ ਤੇ ਤਿੱਬੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਆਂਬ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਵਜ਼ਨ ਵੱਧਦਾ ਹੈ। ਜਿਹੜੇ ਲੋਕ ਕਮਜ਼ੋਰ ਹੁੰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਆਪਣੀ ਉਮਰ ਦੇ ਲਿਹਾਜ਼ ਨਾਲ ਘੱਟ ਹੁੰਦਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਂਬ ਦਾ ਇਸਤੇਮਾਲ ਜ਼ਰੂਰ ਕਰਨ। ਸਾਥੀਓ, ਆਂਬ ਦਾ ਫਲ ਜਿਗਰ ਦੀਆਂ ਖਰਾਬੀਆਂ, ਵਜ਼ਨ ਦੀ ਕਮੀ ਤੇ ਦੂਸਰੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਨੂੰ ਗਰਮੀ 'ਚ ਲੂ ਲੱਗ ਜਾਂਦੀ ਹੈ ਤੇ ਸਾਥੀਓ, ਆਂਬ ਦੇ ਇਸਤੇਮਾਲ ਦੇ ਨਾਲ ਤੁਸੀਂ ਇਸ ਮਰਜ਼ ਤੋਂ ਬਚ ਸਕਦੇ ਹੋ। ਯਾਦ ਰੱਖੋ ਕਿ ਅਧੂਰਾ ਪੱਕਿਆ ਹੋਇਆ ਆਂਬ ਲੂ ਦੇ ਅਸਰਾਂ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਮੇਦੇ ਤੇ ਆਂਤੜੀਆਂ ਦੀ ਬੇਕਾਇਦਗੀ 'ਚ ਵੀ ਕੱਚੇ ਸਬਜ਼ ਆਂਬ ਬਹੁਤ ਹੀ ਮਫੀਦ ਹੁੰਦੇ ਨੇ। ਸਾਥੀਓ, ਕੱਚਾ ਸਬਜ਼ ਆਂਬ ਵਿਟਾਮਿਨ ਸੀ ਦੀ ਵਾਫਰ ਮਕਦਾਰ ਦੇ ਸਬਬ ਨਾਲ ਖੂਨ ਦੀਆਂ ਬਿਮਾਰੀਆਂ ਦਾ ਵੀ ਬਹੁਤ ਹੀ ਅੱਛਾ ਇਲਾਜ ਹੈ। ਇਹ ਖੂਨ ਦੀਆਂ ਨਾਲੀਆਂ 'ਚ ਲਚਕ ਪੈਦਾ ਕਰਦਾ ਹੈ ਤੇ ਖੂਨ ਦੇ ਨਵੇਂ ਖੁਲੀਏ ਬਣਾਉਂਦਾ ਹੈ। ਅੱਖਾਂ ਦੀਆਂ ਬਿਮਾਰੀਆਂ 'ਚ ਵੀ ਆਂਬ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਘੱਟ ਰੋਸ਼ਨੀ 'ਚ ਉਹ ਵੇਖ ਨਹੀਂ ਸਕਦੇ, ਉਹਨਾਂ ਮਰੀਜ਼ਾਂ ਨੂੰ ਪੱਕਿਆ ਹੋਇਆ ਆਂਬ ਖਾਣਾ ਚਾਹੀਦਾ ਹੈ। ਇਹ ਮਰਜ਼ ਵਿਟਾਮਿਨ ਏ ਦੀ ਕਮੀ ਦੀ ਵਜ੍ਹਾ ਤੋਂ ਹੋ ਜਾਂਦਾ ਹੈ। ਸੋ ਸਾਥੀਓ, ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਘੱਟ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹ ਆਂਬ ਦਾ ਇਸਤੇਮਾਲ ਜ਼ਰੂਰ ਕਰਨ। ਇਹ ਮਰਜ਼ ਗਰੀਬ ਵਾਲਿਦੈਨ ਦੇ ਬੱਚਿਆਂ 'ਚ ਗਜ਼ਾਇਤ ਦੀ ਕਮੀ ਦੀ ਵਜ੍ਹਾ ਨਾਲ ਪਾਇਆ ਜਾਂਦਾ ਹੈ ਤੇ ਆਂਬ ਦੇ ਮੌਸਮ 'ਚ ਇਹਦਾ ਖੂਬ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹਦਾ ਇਸਤੇਮਾਲ ਕਈ ਹੋਰ ਅੱਖਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਲੋਕ ਵਜ਼ਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਂਬ ਤੇ ਦੁੱਧ ਦਾ ਇਸਤੇਮਾਲ ਕਰਨ। ਇਸ ਅੰਦਾਜ਼ ਦੇ ਇਲਾਜ ਦੇ ਲਈ ਹਮੇਸ਼ਾ ਖੂਬ ਪੱਕੇ ਹੋਏ ਤੇ ਮਿੱਠੇ ਅੰਬਾਂ ਦਾ ਇੰਤਖਾਬ ਕਰੋ ਤੇ ਉਹਨਾਂ ਨੂੰ ਦੁੱਧ ਦੇ ਨਾਲ ਦਿਨ 'ਚ 3 ਵਾਰ, ਯਾਨੀ ਕਿ ਸਵੇਰ, ਦੁਪਹਿਰ ਤੇ ਸ਼ਾਮ ਇਸਤੇਮਾਲ ਕਰੋ। ਪਹਿਲੇ ਆਂਬ ਖਾਓ ਤੇ ਉਹਦੇ ਬਾਅਦ ਦੁੱਧ ਪੀ ਲਵੋ, ਜਾਂ ਫਿਰ ਤੁਸੀਂ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਪਰ ਸਾਥੀਓ, ਯਾਦ ਰੱਖੋ ਕਿ ਆਂਬ 'ਚ ਖੁਦ ਵਾਫਰ ਮਕਦਾਰ 'ਚ ਸ਼ੱਕਰ ਪਾਈ ਜਾਂਦੀ ਹੈ, ਇਸ ਲਈ ਦੁੱਧ ਚੀਨੀ ਦੇ ਬਗੈਰ ਪੀਓ। ਆਂਬ 'ਚ ਸ਼ੱਕਰ ਤਾਂ ਹੁੰਦੀ ਹੈ ਲੇਕਿਨ ਪ੍ਰੋਟੀਨ ਦੀ ਕਮੀ ਹੁੰਦੀ ਹੈ, ਤੇ ਦੂਸਰੀ ਤਰਫ ਦੁੱਧ 'ਚ ਪ੍ਰੋਟੀਨ ਹੁੰਦੀ ਹੈ ਲੇਕਿਨ ਸ਼ੱਕਰ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਦੋਨਾਂ ਦਾ ਇਮਤਿਆਜ਼ ਇੱਕ ਦੂਸਰੇ ਦੀ ਕਮੀ ਦੂਰ ਕਰ ਦਿੰਦਾ ਹੈ। ਆਂਬ ਤੇ ਦੁੱਧ ਤੇ ਮੁਸ਼ਤਮਿਲ ਇਸ ਗਜ਼ਾ ਨੂੰ ਅਗਰ ਤੁਸੀਂ 1 ਮਹੀਨੇ ਤੱਕ ਇਸਤੇਮਾਲ ਕਰੋਗੇ ਤੇ ਫਿਰ ਤੁਸੀਂ ਯਕੀਨਨ ਇਹ ਮਹਿਸੂਸ ਕਰੋਗੇ ਕਿ ਤੁਹਾਡੀ ਸਿਹਤ ਬਿਹਤਰ ਹੋ ਗਈ ਹੈ ਤੇ ਤੁਹਾਡੇ ਜਿਸਮ 'ਚ ਤਾਕਤ ਆ ਗਈ ਹੈ ਤੇ ਸਾਥੀਓ, ਇਹਦੇ ਨਾਲ ਨਾਲ ਤੁਹਾਡੇ ਵਜ਼ਨ 'ਚ ਵੀ ਇਜ਼ਾਫਾ ਹੋ ਜਾਏਗਾ। ਆਖਿਰ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਕੱਚੇ ਅੰਬਾਂ ਨੂੰ ਕਦੇ ਵੀ ਜ਼ਿਆਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹਨਾਂ ਦੇ ਜ਼ਿਆਦਾ ਇਸਤੇਮਾਲ ਦੇ ਨਾਲ ਗਲੇ 'ਚ ਖਰਾਸ਼, ਬਦਹਜ਼ਮੀ, ਪੇਚਸ ਤੇ ਪੇਟ ਦੀਆਂ ਬਿਮਾਰੀਆਂ ਲਾਹਕ ਹੋ ਜਾਂਦੀਆਂ ਨੇ। ਕੱਚੇ ਸਬਜ਼ ਅੰਬ ਖਾਣ ਦੇ ਫੌਰਨ ਬਾਅਦ ਪਾਣੀ ਵੀ ਨਾ ਪੀਓ, ਕਿਉਂਕਿ ਇਹ ਗਲੇ 'ਚ ਖਰਾਸ਼ ਦਾ ਸਬਬ ਬਣਦੇ ਨੇ। ਸੋ ਯਾਦ ਰੱਖੋ ਕਿ ਅੰਬ ਦਾ ਜ਼ਿਆਦਾ ਇਸਤੇਮਾਲ ਵੀ ਮੁਖਤਲਿਫ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸੋ ਜਿਹੜੇ ਬੱਚੇ ਜ਼ਿਆਦਾ ਅੰਬ ਖਾਂਦੇ ਨੇ, ਉਹਨਾਂ ਨੂੰ ਜਿਲਦ ਦੀਆਂ ਬਿਮਾਰੀਆਂ ਵੀ ਲਾਹਕ ਹੋ ਜਾਂਦੀਆਂ ਨੇ। ਸੋ ਇਸ ਲਈ ਸਾਥੀਓ, ਹਰ ਚੀਜ਼ ਦਾ ਮੁਨਾਸਿਬ ਇਸਤੇਮਾਲ ਕਰਨਾ ਸਿੱਖੋ। ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਹਾਂ ਤਾਂ ਫਿਰ ਉਹ ਯਕੀਨਨ ਨੁਕਸਾਨ ਦਾ ਬਾਇਸ ਬਣਦੀ ਹੈ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅੰਬ ਨੂੰ ਵੀ ਅਸੀਂ ਮੁਨਾਸਿਬ ਹੱਦ ਤੱਕ ਇਸਤੇਮਾਲ ਕਰੀਏ, ਕਿਉਂਕਿ ਇਹਦਾ ਜ਼ਿਆਦਾ ਇਸਤੇਮਾਲ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅੰਬ ਦੇ ਫਲ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ناں وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں۔ ਤੇ ਮੈਂ ਖੁਦਾਮ ਦਾ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸੀਂ ਕਿਵੇਂ ਯਿਸੂ ਮਸੀਹ ਵਿੱਚ ਕਾਇਮ ਰਹਿ ਸਕਦੇ ਹਾਂ। ਆਓ ਸਾਥੀਓ, ਇਸ ਗੱਲ ਨੂੰ ਜਾਣਨ ਦੇ ਲਈ ਕਿ ਅਸੀਂ ਕਿਵੇਂ ਯਿਸੂ ਮਸੀਹ ਵਿੱਚ ਕਾਇਮ ਓ ਦਾਇਮ ਰਹਿ ਸਕਦੇ ਹਾਂ, ਇਸ ਮਸੀਹ ਵਿੱਚ ਕਾਇਮ ਰਹਿਣ ਦੇ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ। ਆਓ ਇਹਨਾਂ ਗੱਲਾਂ ਨੂੰ ਜਾਣਨ ਦੇ ਲਈ ਅਸੀਂ ਬਾਈਬਲ ਮੁਕੱਦਸ ਚੋਂ ਰਹਿਨਮਾਈ ਹਾਸਲ ਕਰੀਏ। ਸੋ ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦੀ ਅੰਜੀਲ ਇਹਦੇ 15ਵੇਂ ਬਾਬ ਦੀ ਪਹਿਲੀ ਆਇਤ ਤੋਂ ਲੈ ਕੇ ਚੌਥੀ ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਹੋਇਆ ਕਿ ਅੰਗੂਰ ਦਾ ਹਕੀਕੀ ਦਰਖਤ ਮੈਂ ਵਾਂ ਤੇ ਮੇਰਾ ਬਾਪ ਬਾਗਬਾਨ ਹੈ। ਜਿਹੜੀ ਡਾਲੀ ਮੇਰੇ ਵਿੱਚ ਤੇ ਫਲ ਨਹੀਂ ਲਿਆਂਦੀ ਉਹਨੂੰ ਵੱਢ ਦਿੱਤਾ ਜਾਂਦਾ ਹੈ, ਤੇ ਜਿਹੜੀ ਫਲ ਲਿਆਂਦੀ ਏ ਉਹਨੂੰ ਛਾਂਟਿਆ ਜਾਂਦਾ ਹੈ ਤਾਂ ਕਿ ਜ਼ਿਆਦਾ ਫਲ ਲਿਆਏ। ਹੁਣ ਤੁਸੀਂ ਉਸ ਕਲਾਮ ਦੀ ਵਜ੍ਹਾ ਤੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਹੈ ਪਾਕ ਹੋ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਜਿਸ ਤਰ੍ਹਾਂ ਡਾਲੀ ਅਗਰ ਅੰਗੂਰ ਦੇ ਦਰਖਤ ਵਿੱਚ ਕਾਇਮ ਨਾ ਰਹੇ ਤੇ ਆਪਣੇ ਆਪ ਤੋਂ ਫਲ ਨਹੀਂ ਲਿਆ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਅਗਰ ਮੇਰੇ ਵਿੱਚ ਕਾਇਮ ਨਾ ਰਹੋ ਤੇ ਫਲ ਨਹੀਂ ਲਿਆ ਸਕਦੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਇੱਕ ਤਮਸੀਲੀ ਕਲਾਮ ਨੂੰ ਪਾਨੇ ਆ ਜਿਹੜਾ ਕਿ ਉਹਨਾਂ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਕੀਤਾ ਤੇ ਅੱਜ ਆ ਕਲਾਮ ਸਾਡੇ ਲਈ ਵੀ ਹੈ। ਯਿਸੂ ਮਸੀਹ ਸਾਨੂੰ ਇੱਕ ਤਮਸੀਲ ਦੇ ਜ਼ਰੀਏ ਆ ਗੱਲ ਸਮਝਾਉਂਦੇ ਨੇ ਕਿ ਅਸੀਂ ਕਿਸ ਤਰ੍ਹਾਂ ਉਹਦੇ ਵਿੱਚ ਕਾਇਮ ਉਦਾਇਮ ਰਹਿ ਸਕਦੇ ਹਾਂ। ਸਾਥੀਓ, ਯਿਸੂ ਮਸੀਹ ਇੱਥੇ ਤਸ਼ਬੀਹਨ ਅਲਾਮਤਨ ਆ ਗੱਲ ਕਹਿੰਦਾ ਹੈ ਕਿ ਅੰਗੂਰ ਦਾ ਹਕੀਕੀ ਦਰਖਤ ਮੈਂ ਵਾਂ ਤੇ ਤੁਸੀਂ ਡਾਲੀਆਂ ਹੋ। ਸੋ ਯਿਸੂ ਮਸੀਹ ਨੇ ਆਪਣੇ ਆਪ ਨੂੰ ਅੰਗੂਰ ਦਾ ਹਕੀਕੀ ਦਰਖਤ ਆਖਿਆ ਹੈ ਤੇ ਆਪਣੇ ਲੋਕਾਂ ਨੂੰ, ਆਪਣੇ ਸ਼ਾਗਿਰਦਾਂ ਨੂੰ ਉਹਨੇ ਡਾਲੀਆਂ ਕਿਹਾ ਵੇ ਤੇ ਉਹ ਆਪਣੇ ਸ਼ਾਗਿਰਦਾਂ ਤੋਂ ਅਤਵੱਕਾ ਰੱਖਦਾ ਹੈ ਕਿ ਜਿਸ ਤਰ੍ਹਾਂ ਅੰਗੂਰ ਦੇ ਦਰਖਤ ਦੇ ਨਾਲ ਉਹਦੀਆਂ ਡਾਲੀਆਂ ਜੁੜੀਆਂ ਹੁੰਦੀਆਂ ਨੇ ਜਿਹਦੀ ਵਜ੍ਹਾ ਤੋਂ ਉਹ ਫਲ ਲਿਆਉਂਦੇ ਨੇ, ਉਸੇ ਤਰ੍ਹਾਂ ਅਗਰ ਉਹਦੇ ਲੋਕ ਉਹਦੇ ਨਾਲ ਜੁੜੇ ਰਹਿਣਗੇ ਤੇ ਫਿਰ ਯਕੀਨਨ ਉਹ ਵੀ ਫਲਦਾਰ ਸਾਬਿਤ ਹੋਣਗੇ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਵਿੱਚ ਕਾਇਮ ਰਹਿਣਾ ਚਾਹੁੰਦੇ ਹਾਂ ਤੇ ਫਿਰ ਅਸੀਂ ਉਹਦੇ ਨਾਲ ਜੁੜੇ ਰਹੀਏ, ਯਾਨੀ ਕਿ ਆਪਣਾ ਇਮਾਨ ਤੇ ਭਰੋਸਾ ਉਹਦੇ ਤੇ ਰੱਖੀਏ, ਯਿਸੂ ਮਸੀਹ ਤੇ ਪੂਰਾ ਇਨਸਾਰ ਕਰੀਏ, ਪੂਰਾ ਤਵੱਕਲ ਕਰੀਏ ਤੇ ਇਸ ਗੱਲ ਨੂੰ ਜਾਣੀਏ ਕਿ ਉਹਦੇ ਬਗੈਰ ਅਸੀਂ ਕੁਝ ਵੀ ਨਹੀਂ ਆ, ਉਹਦੇ ਤੋਂ ਦੂਰ ਜਾ ਕੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਸੋ ਸਾਥੀਓ, ਯਿਸੂ ਮਸੀਹ ਅੰਗੂਰ ਦੇ ਦਰਖਤ ਦੀ ਤੇ ਉਹਦੀ ਡਾਲੀਆਂ ਦੀ ਤਮਸੀਲ ਦੇ ਨਾਲ ਸਾਨੂੰ ਇਹ ਗੱਲ ਸਿਖਾਉਂਦੇ ਨੇ ਕਿ ਜਿਸ ਤਰ੍ਹਾਂ ਅੰਗੂਰ ਦੇ ਦਰਖਤ ਦੇ ਨਾਲ ਜੁੜੀਆਂ ਹੋਈਆਂ ਡਾਲੀਆਂ ਫਲਦਾਰ ਸਾਬਿਤ ਹੁੰਦੀਆਂ ਨੇ, ਅਗਰ ਡਾਲੀਆਂ ਨੂੰ ਦਰਖਤ ਨਾਲੋਂ ਕੱਟ ਦਿੱਤਾ ਜਾਏ ਤੇ ਫਿਰ ਉਹ ਡਾਲੀਆਂ ਸੁੱਕ ਜਾਣਗੀਆਂ, ਉਹ ਫਿਰ ਫਲ ਨਹੀਂ ਲਿਆ ਸਕਣਗੀਆਂ। ਉਸੇ ਤਰ੍ਹਾਂ ਜਿਹੜੇ ਲੋਕ ਮਸੀਹ ਦੇ ਨਾਲ ਵਿਵਸਥਾ ਰਹਿੰਦੇ ਨੇ, ਯਾਨੀ ਕਿ ਜੁੜੇ ਰਹਿੰਦੇ ਨੇ, ਜਿਹੜੇ ਉਹਦੇ ਵਿੱਚ ਕਾਇਮ ਉਦਾਇਮ ਰਹਿੰਦੇ ਨੇ, ਉਹ ਵੀ ਇਸ ਮਸੀਹ ਦੀ ਬਦੌਲਤ ਫਲਦਾਰ ਸਾਬਿਤ ਹੁੰਦੇ ਨੇ। ਸੋ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਮਸੀਹ ਦੇ ਨਾਲ ਜੁੜੇ ਰਹੀਏ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਮਸੀਹ ਦੇ ਕਲਾਮ ਦੇ ਮੁਤਾਬਿਕ ਗੁਜ਼ਾਰੀਏ। ਸਵੇਰ ਸ਼ਾਮ ਦੁਪਹਿਰ ਅਸੀਂ ਦੁਆ ਕਰੀਏ, ਅਸੀਂ ਮੁਸਲਸਲ ਆਪਣਾ ਰਾਬਤਾ ਖੁਦਾ ਦੇ ਨਾਲ ਰੱਖੀਏ, ਉਹਦੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰੀਏ, ਉਹਦੀ ਮਰਜ਼ੀ ਦੇ ਤਾਬੇ ਰਹੀਏ, ਦੁਆ ਕਰੀਏ, ਉਹਦੀ ਮੁਹੱਬਤ ਨੂੰ ਆਪਣੇ ਦਿਲਾਂ ਵਿੱਚ ਰੱਖੀਏ, ਮੁਕੰਮਲ ਇਮਾਨ ਤੇ ਭਰੋਸਾ ਖੁਦਾ ਤੇ ਰੱਖੀਏ ਤਾਂ ਕਿ ਅਸੀਂ ਉਹਦੇ ਤੋਂ ਜੁਦਾ ਨਾ ਹੋ ਸਕੀਏ। ਸਾਥੀਓ, ਯਿਸੂ ਮਸੀਹ ਫਰਮਾਉਂਦੇ ਨੇ ਯਹੋਨਾ ਦੇ ਅੰਜੀਲ ਦੇ 15ਵੇਂ ਬਾਬ ਦੀ 10ਵੀਂ ਆਇਤ ਵਿੱਚ ਕਿ ਅਗਰ ਤੁਸੀਂ ਮੇਰੇ ਹੁਕਮਾਂ ਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ। ਜਿਵੇਂ ਮੈਂ ਆਪਣੇ ਬਾਪ ਦੇ ਹੁਕਮ ਤੇ ਅਮਲ ਕੀਤਾ ਹੈ ਤੇ ਉਹਦੀ ਮੁਹੱਬਤ ਵਿੱਚ ਕਾਇਮ ਆ। ਸੋ ਸਾਥੀਓ, ਅਸੀਂ ਯਿਸੂ ਮਸੀਹ ਵਿੱਚ ਉਸ ਵੇਲੇ ਤੱਕ ਹੀ ਕਾਇਮ ਰਹਿ ਸਕਦੇ ਹਾਂ ਜਦੋਂ ਤੱਕ ਅਸੀਂ ਉਹਦੇ ਹੁਕਮਾਂ ਤੇ ਅਮਲ ਕਰਦੇ ਰਵਾਂਗੇ, ਉਹਦੇ ਨਾਲ ਮੁਹੱਬਤ ਰੱਖਾਂਗੇ, ਉਹਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਦਾ ਹਿੱਸਾ ਬਣਾਵਾਂਗੇ। ਪਰ ਅਗਰ ਅਸੀਂ ਉਹਦੇ ਹੁਕਮਾਂ ਤੇ ਅਮਲ ਕਰਨਾ ਛੱਡ ਦੇਵਾਂਗੇ, ਅਗਰ ਅਸੀਂ ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਨਾ ਰੱਖਾਂਗੇ, ਅਗਰ ਅਸੀਂ ਉਹਦੀ ਮਰਜ਼ੀ ਦੇ ਤਾਬੇ ਨਾ ਹੋਵਾਂਗੇ, ਅਗਰ ਅਸੀਂ ਉਹਦੇ ਨਾਲ ਮੁਹੱਬਤ ਨਹੀਂ ਰੱਖਾਂਗੇ, ਤੇ ਫਿਰ ਅਸੀਂ ਉਹਦੇ ਤੋਂ ਜੁਦਾ ਹੋ ਜਾਵਾਂਗੇ। ਤੇ ਯਿਸੂ ਮਸੀਹ ਨੇ ਫਰਮਾਇਆ ਕਿ ਅਗਰ ਕੋਈ ਮੇਰੇ ਵਿੱਚ ਕਾਇਮ ਨਾ ਰਹੇਗਾ ਤੇ ਉਹ ਡਾਲੀ ਦੇ ਵਾਂਗੂ ਸੁੱਟਿਆ ਜਾਏਗਾ ਤੇ ਸੁੱਕ ਜਾਏਗਾ, ਤੇ ਲੋਕ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦੇਣਗੇ ਤੇ ਉਹ ਜਲ ਜਾਣਗੀਆਂ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਅਗਰ ਅਸੀਂ ਯਿਸੂ ਮਸੀਹ ਵਿੱਚ ਕਾਇਮ ਨਾ ਰਵਾਂਗੇ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ, ਅਸੀਂ ਫਿਰ ਖੁਦਾ ਦੀ ਹਜ਼ੂਰੀ ਤੋਂ ਖਾਰਿਜ ਹੋ ਜਾਵਾਂਗੇ। ਸਾਥੀਓ, ਯਿਸੂ ਮਸੀਹ ਮੈਨੂੰ ਤੇ ਤੁਹਾਨੂੰ ਅਜਾ ਫਰਮਾਉਂਦੇ ਨੇ ਕਿ ਅਗਰ ਤੁਸੀਂ ਮੇਰੇ ਹੁਕਮਾਂ ਤੇ ਅਮਲ ਕਰੋਗੇ, ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖੋਗੇ ਤੇ ਫਿਰ ਤੁਸੀਂ ਮੇਰੇ ਵਿੱਚ ਕਾਇਮ ਰਹੋਗੇ। ਸੋ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਜਾਤ ਦੇ ਹਿੰਦਾ ਤਸਲੀਮ ਕਰੀਏ ਤੇ ਉਹਦੇ ਕਲਾਮ ਤੇ ਉਹਦੇ ਹੁਕਮਾਂ ਤੇ ਅਮਲ ਕਰੀਏ ਤਾਂ ਕਿ ਅਸੀਂ ਉਹਦੇ ਵਿੱਚ ਕਾਇਮ ਦਾਇਮ ਰਹੀਏ। ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਵੀ ਜਾਣੀਏ, ਇਸ ਗੱਲ ਨੂੰ ਵੀ ਸੋਚੀਏ ਕਿ ਉਹ ਕਿਹੜੀਆਂ ਗੱਲਾਂ ਨੇ, ਉਹ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਕਿ ਸਾਨੂੰ ਯਿਸੂ ਮਸੀਹ ਵਿੱਚ ਕਾਇਮ ਰਹਿਣ ਤੋਂ ਰੋਕਦੀਆਂ ਨੇ, ਤੇ ਅਸੀਂ ਕਿਵੇਂ ਉਹਨਾਂ ਸ਼ਾਵਾਂ ਤੇ ਗਲਬਾ ਪਾ ਸਕਦੇ ਹਾਂ ਜਿਹੜੀਆਂ ਕਿ ਸਾਨੂੰ ਮਸੀਹ ਤੋਂ ਦੂਰ ਲੈ ਜਾਂਦੀਆਂ ਨੇ। ਸਾਥੀਓ, ਅਗਰ ਅਸੀਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ, ਅਗਰ ਅਸੀਂ ਆਜ਼ਮਾਇਸ਼ਾਂ ਤੇ ਮੁਸੀਬਤਾਂ ਤੇ ਉਹਨਾਂ ਸ਼ਾਵਾਂ ਦੇ ਗਲਬਾ ਪਾਉਣਾ ਚਾਹੁੰਦੇ ਹਾਂ ਜਿਹੜੇ ਕਿ ਸਾਨੂੰ ਮਸੀਹ ਤੋਂ ਦੂਰ ਲੈ ਜਾਂਦੀਆਂ ਨੇ, ਤੇ ਫਿਰ ਅਸੀਂ ਮਸੀਹ ਦੀ ਮੁਹੱਬਤ ਤੇ ਈਮਾਨ ਰੱਖੀਏ ਤੇ ਖੁਦਾ ਦੇ ਕਲਾਮ ਦੇ ਮੁਤਾਬਿਕ ਈਮਾਨ ਦੇ ਬਾਨੀ ਤੇ ਕੰਮ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹੀਏ। ਸਾਥੀਓ, ਜਦੋਂ ਅਸੀਂ ਰੋਜ਼ਾਨਾ ਦੁਆ ਕਰਾਂਗੇ, ਰੋਜ਼ਾਨਾ ਬਾਈਬਲ ਮੁਕੱਦਸ ਦਾ ਮੁਤਾਲਾ ਕਰਾਂਗੇ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਕਾਇਮ ਦਾਇਮ ਰਹਿੰਦੇ ਹੋਇਆਂ ਰੂਹਾਨੀ ਤੌਰ ਨਾਲ ਤਰੱਕੀ ਤੇ ਮਜ਼ਬੂਤੀ ਪਾ ਸਕਾਂਗੇ। ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਆਪਣੇ ਆਪ ਨੂੰ ਆਪਣੇ ਆਸਮਾਨੀ ਬਾਪ ਵਿੱਚ ਕਾਇਮ ਰੱਖਿਆ। ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈ, ਉਹ ਮੁਸਲਸਲ ਖੁਦਾ ਬਾਪ ਦੇ ਨਾਲ ਰਾਬਤੇ ਵਿੱਚ ਰਿਹਾ। ਸਾਥੀਓ, ਯਿਸੂ ਮਸੀਹ ਨੇ ਜ਼ਿੰਦਗੀ ਦੇ ਮੁਸ਼ਕਿਲ ਹਾਲਾਤ ਵਿੱਚ ਦੁਆ ਨੂੰ ਨਾ ਛੱਡਿਆ। ਜਦੋਂ ਨੇ ਬਪਤਿਸਮਾ ਲਿਆ, ਉਸ ਵੇਲੇ ਉਹਨੇ ਦੁਆ ਕੀਤੀ ਤੇ ਆਮ ਤੌਰ ਨਾਲ ਸੁਬਹ ਸਵੇਰੇ ਉਹ ਤਨਹਾਈ ਵਿੱਚ ਅਲੱਗ ਜਗ੍ਹਾ ਤੇ ਦੁਆ ਕਰਦਾ, ਫਿਰ ਸ਼ਾਮ ਦੇ ਬਾਅਦ ਉਹ ਦੁਆ ਕਰਦਾ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲ ਬਾਨੇ ਆ ਕਿ ਕਈ ਦਫ਼ਾ ਉਹ ਸਾਰੀ ਸਾਰੀ ਰਾਤ ਦੁਆ ਵਿੱਚ ਗੁਜ਼ਾਰ ਦਿੰਦਾ। ਔਰ ਫਿਰ ਸਾਥੀ, ਜਦੋਂ ਯਿਸੂ ਮਸੀਹ ਨੇ ਲਾਜ਼ਰ ਨੂੰ ਜ਼ਿੰਦਾ ਕਰਨਾ ਸੀ, ਉਸ ਵੇਲੇ ਵੀ ਉਹਨੇ ਦੁਆ ਕੀਤੀ, ਸਲੀਬ ਤੇ ਵੀ ਉਹਨੇ ਆਪਣੇ ਆਸਮਾਨੀ ਬਾਪ ਦੇ ਅੱਗੇ ਦੁਆ ਕੀਤੀ। ਸੋ ਯਿਸੂ ਮਸੀਹ ਦਾ ਦੁਆ ਕਰਨਾ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਉਹ ਮੁਕੰਮਲ ਇਨਸਾਰ, ਮੁਕੰਮਲ ਤਵੱਕਲ ਆਪਣੇ ਆਸਮਾਨੀ ਬਾਪ ਤੇ ਕਰਦਾ ਸੀ। ਸੋ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈਏ, ਖੁਦਾ ਦੇ ਕਲਾਮ ਦਾ ਮੁਤਾਲਾ ਕਰੀਏ ਤੇ ਉਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰੀਏ ਤਾਂ ਕਿ ਅਸੀਂ ਮਸੀਹ ਵਿੱਚ ਕਾਇਮ ਦਾਇਮ ਰਹਿ ਸਕੀਏ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਮਸੀਹੀ ਅਸਬਾਕ ਇਹਦੇ ਸਫ਼ਾ ਨੰਬਰ 159 ਤੇ 160 ਵਿੱਚ ਇਹ ਗੱਲ ਲਿਖਦੀ ਹੈ ਕਿ ਆ ਸਿਰਫ ਮਸੀਹੀ ਜ਼ਿੰਦਗੀ ਦਾ ਆਗਾਜ਼ ਹੀ ਨਹੀਂ ਹੈ ਕਿ ਇਹਦੇ ਵਿੱਚ ਆ ਤਬਦੀਲੀ ਵਾਕਿਆ ਹੋਏ, ਆਸਮਾਨ ਦੇ ਵੱਲ ਵੱਧਦੇ ਹੋਏ ਹਰ ਕਦਮ ਨੂੰ ਉਸ ਤੋਂ ਤਾਜ਼ਾ ਕਰਨਾ ਚਾਹੀਦਾ ਹੈ। ਸਿਰਫ ਮੁਸਲਸਲ ਖੁਦੀ ਤੋਂ ਇਨਕਾਰ ਤੇ ਮਸੀਹ ਤੇ ਇਨਸਾਰ ਨਾਲ ਹੀ ਅਸੀਂ ਬਾਹਿਫਾਜ਼ਤ ਚੱਲ ਸਕਦੇ ਹਾਂ। ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 173 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਖੁਦਾ ਦਾ ਰੂਹ ਦਿਲਾਂ ਤੇ ਕਬਜ਼ਾ ਕਰ ਲੈਂਦਾ ਹੈ ਤੇ ਆ ਜ਼ਿੰਦਗੀ ਨੂੰ ਤਬਦੀਲ ਕਰ ਦਿੰਦਾ ਹੈ। ਗੁਨਾਹ ਬਰੇ ਖਿਆਲਾਤ ਦੂਰ ਹੋ ਜਾਂਦੇ ਨੇ, ਬੁਰੇ ਅਮਾਲ ਤਰਕ ਕਰ ਦਿੱਤੇ ਜਾਂਦੇ ਨੇ, ਗੁੱਸਾ ਦੁਸ਼ਮਣੀ ਤੇ ਇਖਤਲਾਫ਼ ਦੀ ਜਗ੍ਹਾ ਮੁਹੱਬਤ, ਇਨਸਾਨੀਅਤ ਤੇ ਇਤਮਾਨਾਨ ਲੈ ਲੈਂਦੀ ਏ, ਪਰੇਸ਼ਾਨੀ ਦੀ ਜਗ੍ਹਾ ਖੁਸ਼ੀ ਆ ਜਾਂਦੀ ਏ ਤੇ ਚਿਹਰਾ ਆਸਮਾਨੀ ਰੋਸ਼ਨੀ ਦਾ ਇਜ਼ਹਾਰ ਕਰਦਾ ਹੈ। ਜਦੋਂ ਇੱਕ ਰੂਹ ਈਮਾਨ ਦੇ ਨਾਲ ਆਪਣੇ ਆਪ ਨੂੰ ਖੁਦਾ ਦੇ ਤਾਬੇ ਕਰ ਦਿੰਦੀ ਏ, ਉਸ ਵੇਲੇ ਉਹ ਉਹਦੇ ਤੋਂ ਬਰਕਤ ਪਾਉਂਦੀ ਏ। ਫਿਰ ਉਹ ਕੁਵਤ ਜਿਹਨੂੰ ਕੋਈ ਇਨਸਾਨੀ ਅੱਖ ਵੇਖ ਨਹੀਂ ਸਕਦੀ, ਨਏ ਮਖਲੂਕ ਨੂੰ ਖੁਦਾ ਦੀ ਸੂਰਤ ਤੇ ਪੈਦਾ ਕਰ ਦਿੰਦੀ ਏ। ਸੋ ਸਾਥੀਓ, ਆ ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ ਤੇ ਈਮਾਨ ਤੇ ਭਰੋਸਾ ਰੱਖਦੇ ਹਾਂ, ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਉਂਦੇ ਹਾਂ, ਬਾਈਬਲ ਮੁਕੱਦਸ ਦਾ ਮੁਤਾਲਾ ਕਰਦੇ ਹਾਂ, ਜਦੋਂ ਅਸੀਂ ਉਹਦੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰਨੇ ਹਾਂ, ਉਸ ਵੇਲੇ ਨਾ ਸਿਰਫ ਅਸੀਂ ਮਸੀਹ ਵਿੱਚ ਕਾਇਮ ਰਹਿੰਦੇ ਹਾਂ, ਬਲਕਿ ਉਸ ਵੇਲੇ ਸਾਡੀ ਜ਼ਿੰਦਗੀ ਵਿੱਚ ਮੁਹੱਬਤ, ਇਨਸਾਨੀਅਤ ਤੇ ਇਤਮਾਨਾਨ ਆ ਜਾਂਦਾ ਹੈ, ਪਰੇਸ਼ਾਨੀ ਦੀ ਜਗ੍ਹਾ ਖੁਸ਼ੀ ਆ ਜਾਂਦੀ ਹੈ ਤੇ ਚਿਹਰਾ ਆਸਮਾਨੀ ਰੋਸ਼ਨੀ ਨੂੰ ਜ਼ਾਹਿਰ ਕਰਦੀ ਹੈ। ਸੋ ਸਾਥੀਓ, ਅਸੀਂ ਮਸੀਹ ਦੇ ਤਾਬੇ ਰਹਿੰਦੇ ਹੋਇਆਂ ਹੀ ਬਹੁਤ ਸਾਰੀਆਂ ਬਰਕਤਾਂ ਨੂੰ ਪਾ ਸਕਦੇ ਹਾਂ। ਮਸੀਹ ਵਿੱਚ ਹੀ ਸਾਡੀ ਸਲਾਮਤੀ ਹੈ, ਮਸੀਹ ਵਿੱਚ ਹੀ ਸਾਡੀ ਨਿਜਾਤ ਹੈ ਤੇ ਅਬਦੀ ਜ਼ਿੰਦਗੀ ਹੈ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ ਤੇ ਈਮਾਨ ਲਿਆਓ, ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰੋ, ਦੁਆ ਵਿੱਚ ਮੁਸਲਸਲ ਉਹਦੇ ਨਾਲ ਆਪਣਾ ਤਾਲੁਕ ਜੋੜੇ ਰੱਖੋ, ਬਾਈਬਲ ਮੁਕੱਦਸ ਦਾ ਮੁਤਾਲਾ ਕਰੋ, ਪਾਕਰੂ ਦੀ ਰਹਿਨਮਾਈ ਵਿੱਚ ਚੱਲੋ ਤਾਂ ਕਿ ਤੁਸੀਂ ਮਸੀਹ ਵਿੱਚ ਕਾਇਮ ਦਾਇਮ ਰਹਿ ਸਕੋ ਤੇ ਉਸ ਜਲਾਲ ਨੂੰ ਪਾ ਸਕੋ, ਉਸ ਕੁਦਰਤ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਮਹਿਸੂਸ ਕਰ ਸਕੋ ਜਿਹੜੀ ਆਸਮਾਨ ਦੇ ਖੁਦਾ ਵੱਲੋਂ ਹਾਸਲ ਹੁੰਦੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਅੱਜ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਉਹਦੇ ਕਲਾਮ ਤੇ ਅਮਲ ਕਰਦੇ ਹੋਇਆਂ, ਉਹਦੀ ਰਹਿਨਮਾਈ ਵਿੱਚ ਚੱਲਦੇ ਹੋਇਆਂ ਮਸੀਹ ਵਿੱਚ ਕਾਇਮ ਰਹਿ ਸਕੀਏ, ਤਾਂ ਕਿ ਸਾਡੀ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਜਾਣਿਆ ਜਾਏ ਤੇ ਪਹਿਚਾਨਿਆ ਜਾਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦਿਲਾਇਕ ਏ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀਏ ਕਿ ਅਸੀਂ ਤੇਰੇ ਤੋਂ ਜੁਦਾ ਹੋ ਕੇ ਕੁਝ ਨਹੀਂ ਪਾ ਸਕਦੇ, ਕੁਝ ਨਹੀਂ ਕਰ ਸਕਦੇ, ਇਸ ਲਈ ਅਸੀਂ ਤੇਰੇ ਤੇ ਈਮਾਨ ਲਿਆਨੇ ਆ ਤੇ ਤੈਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਆ। ਐ ਯਿਸੂ, ਤੂੰ ਸਾਡੇ ਦਿਲਾਂ ਵਿੱਚ ਆ ਤੇ ਸਾਨੂੰ ਕਬੂਲ ਫਰਮਾ, ਸਾਨੂੰ ਇਸ ਦੁਨੀਆਂ ਵਿੱਚ ਦੁਆਇਆ ਜ਼ਿੰਦਗੀ ਗੁਜ਼ਾਰਨ ਦੀ ਤੋਫੀਕ ਦੇ, ਰੋਜ਼ਾਨਾ ਬਾਈਬਲ ਮੁਕੱਦਸ ਦਾ ਮੁਤਾਲਾ ਕਰਨ ਦੀ ਤੋਫੀਕ ਤਾਂ ਫਰਮਾ, ਪਾਕਰੂ ਦੀ ਰਹਿਨਮਾਈ ਵਿੱਚ ਚੱਲਣ ਦੀ ਤੋਫੀਕ ਤਾਂ ਫਰਮਾ, ਤਾਂ ਕਿ ਅਸੀਂ ਤੇਰੇ ਨਾਲ ਰਹਿੰਦੇ ਹੋਏ ਹਾਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕੀਏ ਤੇ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਗੁਨਾਹਾਂ ਨੂੰ ਤੇ ਸਾਡੀਆਂ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ, ਸਾਨੂੰ ਮੁਕੰਮਲ ਸ਼ਿਫਾ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।